You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਮੈਲਬਨ ਤੋਂ ਕੁਲਦੀਪ ਕੌਰ ਹੋਣਾ ਨੇ ਸਾਂਝ ਬਣਾਈ ਹੈ। ਉਹਨਾਂ ਨੇ ਮਾਨਸਿਕ ਤਣਾਅ ਅਤੇ ਔਖੇ ਪਰਿਵਾਰਕ ਹਾਲਾਤਾਂ 'ਚ ਗੁਜ਼ਰਦਿਆਂ ਨਾ ਸਿਰਫ ਆਪਣੀ ਜ਼ਿੰਦਗੀ ਨੂੰ ਹਾਂ ਪੱਖੀ ਮੋੜਾ ਮੋੜਿਆ, ਬਲਕਿ ਇੱਕ ਨਵਾਂ ਕੰਮਕਾਰ ਬਿਜ਼ਨਸ ਸ਼ੁਰੂ ਕਰਕੇ ਆਮਦਨ ਦੇ ਨਵੇਂ ਸਰੋਤ ਪੈਦਾ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਹਾਂਜੀ ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਅਤੇ SBS ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਥੋੜ੍ਹਾ ਜਿਹਾ ਦੱਸੋ ਆਪਣੇ ਨਵੇਂ ਸ਼ੁਰੂ ਕੀਤੇ ਇਸ ਕੰਮਕਾਰ ਬਾਰੇ, ਫਿਰ ਅਸੀਂ ਤੁਹਾਡੀ ਨਿੱਜੀ ਜ਼ਿੰਦਗੀ 'ਚ ਆਈਆਂ ਚੁਣੌਤੀਆਂ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ।
ਹਾਂਜੀ, ਕੰਮਕਾਰ ਇਹ ਸਾਰਾ ਹੱਥ ਦੀ ਬੁਣਤੀ ਦਾ ਕੰਮ ਹੈ, ਚਾਹੇ ਤਾਂ ਉਹ ਕਰੋਸ਼ੀਆ ਹੋ ਸਕਦਾ ਔਰ ਚਾਹੇ ਉਹ ਸਲਾਈਆਂ ਦਾ ਕੰਮ ਹੋ ਸਕਦਾ ਹੈ। ਤੇ ਹੱਥ ਦਾ ਬਣਿਆ ਹੋਇਆ ਕੰਮ ਹੈ ਕਿਉਂਕਿ ਘਰ ਦੇ ਵਿੱਚ ਬੈਠ ਕੇ ਜੋ ਹੋ ਸਕਦਾ ਬੱਚਿਆਂ ਦੇ ਨਾਲ, ਇਹ ਉਹੀ ਕੰਮ ਹੈ। ਐਕਚੁਲੀ ਮੇਰੀ ਕਮਿਊਨਿਟੀ ਮੇਰੀ ਸਪੋਰਟ ਕਰ ਰਹੀ ਹੈ ਕਿ ਜੋ ਮੈਂ ਬਣਾਉਂਦੀ ਹਾਂ, ਕਈ ਤਾਂ ਇਹੀ ਹੁੰਦਾ ਕਿ ਵੀ ਖੁਦ ਚਾਹ ਲੈਂਦੇ ਨੇ ਕਿ ਵੀ ਐਵੇਂ ਦਾ ਤੁਸੀਂ ਬਣਾ ਸਕਦੇ ਹੋ, ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਜੋ ਇੰਟਰਨੈਟ ਤੋਂ ਡਿਜ਼ਾਇਨ ਦਿੰਦੇ ਉਹ ਬਣਾ ਲਈਦਾ ਹੈ, ਤੇ ਇਹਦੇ ਨਾਲ ਮੈਨੂੰ ਸਪੋਰਟ ਹੋ ਜਾਂਦੀ ਹੈ, ਪਲੱਸ ਮੈਂ ਮਾਨਸਿਕ ਤੌਰ ਤੇ ਵੀ ਬਹੁਤ ਵਧੀਆ ਰਹਿੰਦੀ ਹਾਂ ਕਿ ਵਿਅਸਤ ਰਹਿੰਦੀ ਹਾਂ। ਐਟ ਦਾ ਮੂਮੈਂਟ ਇਹ ਫੇਸਬੁੱਕ ਤੇ ਹੈਗਾ ਹੈਂਡਮੇਡ ਨੀਟਿੰਗ ਡੋਟ ਆਸਟ੍ਰੇਲੀਆ ਦੇ ਨਾਮ ਤੇ, ਔਰ ਇੰਸਟਾਗ੍ਰਾਮ ਤੇ ਵੀ ਹੈਂਡਮੇਡ ਨੀਟਿੰਗ ਡੋਟ ਆਸਟ੍ਰੇਲੀਆ ਦੇ ਨਾਮ ਤੇ ਮੌਜੂਦ ਹੈ। ਕੋਈ ਵੈਬਸਾਈਟ ਨਹੀਂ ਹੈ ਕਿਉਂਕਿ ਅਜੇ ਕਮਿਊਨਿਟੀ ਦੀ ਔਰ ਆਪਣੀ ਜੋ ਕਮਿਊਨਿਟੀ ਪੰਜਾਬੀ ਭਾਈਚਾਰਾ ਆ ਉਹਦੀ ਹੀ ਮੈਨੂੰ ਬਹੁਤ ਸਪੋਰਟ ਮਿਲ ਰਹੀ ਹੈ, ਤੇ ਫਿਊਚਰ ਦੇ ਵਿੱਚ ਮੇਰਾ ਪਲਾਨ ਹੈ ਕਿ ਜੇ ਮੈਨੂੰ ਵਧੀਆ ਸਪੋਰਟ ਮਿਲਦੀ ਗਈ ਤੇ ਇਹਨੂੰ ਵੱਡੇ ਪੱਧਰ ਤੇ ਵੀ ਲੈ ਕੇ ਜਾਵਾਂਗੀ।
ਸੋ ਕਿਸ ਕਿਸਮ ਦਾ ਸਮਾਨ ਹੁਣ ਤੱਕ ਤੁਸੀਂ ਵੇਚਿਆ ਇਹਦੇ ਤੋਂ?
ਹੁਣ ਤੱਕ ਛੋਟੇ ਬੱਚਿਆਂ ਦੇ ਕੱਪੜੇ, ਜਿਸ ਤਰ੍ਹਾਂ ਕਹਿ ਲਓ ਕਿ ਤਿੰਨ ਮਹੀਨੇ ਤੋਂ ਜਾਂ ਨਿਊ ਬੋਰਨ ਤੋਂ ਲੈ ਕੇ 5 ਸਾਲ ਤੱਕ ਦੇ ਡਰੈਸ ਸੈੱਟ ਨੇ, ਜਿਹਦੇ ਵਿੱਚ ਗਰਲਸ ਦੇ ਡਰੈਸ ਸੈੱਟ ਬਹੁਤ ਹੀ ਜ਼ਿਆਦਾ ਲੋਕਾਂ ਨੇ ਡਿਮਾਂਡ ਕੀਤੀ ਹੈ, ਤੇ ਬਾਕੀ ਛੋਟੇ ਬੱਚਿਆਂ ਦੇ ਲੜਕਿਆਂ ਦੇ ਡਰੈਸ ਸੈੱਟ ਨੇ, ਜਿੱਦਾਂ ਕਹਿ ਲਓ ਕਿ ਪਜਾਮੀ ਹੋ ਗਈ ਜਾਂ ਬੂਟੀਸ, ਜਾਂ ਐਵੇਂ ਇੱਕ ਗਿਫਟ ਆਈਡੀਆ ਵੀ ਬਹੁਤ ਵਧੀਆ ਨਵੇਂ ਬੱਚੇ ਲਈ ਜਾਂ 2-3 ਸਾਲ ਦੇ ਬੱਚੇ ਲਈ। ਸੋ ਬਿਕੋਜ਼ ਮੈਲਬਨ ਦਾ ਵੈਦਰ ਥੋੜਾ ਜਿਹਾ ਐਵੇਂ ਦਾ ਹੈ ਕਿ ਠੰਡ ਹਮੇਸ਼ਾ ਹੀ ਰਹਿੰਦੀ ਹੈ, ਤੋ ਇਸ ਕਰਕੇ ਇਸਦਾ ਹੁੰਗਾਰਾ ਕਾਫੀ ਮਿਲ ਰਿਹਾ ਹੈ, ਤੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਮਿਊਨਿਟੀ ਆਪਣੀ ਦੇ ਵਿੱਚ ਇਹ ਮੈਨੂੰ ਸਹਿਯੋਗ ਮਿਲ ਰਿਹਾ ਹੈ।
ਪੰਜਾਬੀ ਮਾਵਾਂ, ਦਾਦੀਆਂ, ਨਾਨੀਆਂ ਅਕਸਰ ਆਪਣੇ ਬੱਚਿਆਂ ਲਈ, ਪੋਤੇ ਪੋਤੀਆਂ ਲਈ, ਦੋਹਤੇ ਦੋਹਤੀਆਂ ਲਈ ਉੱਨ ਦੀਆਂ ਬਣੀਆਂ ਹੋਈਆਂ ਚੀਜ਼ਾਂ, ਸਵੈਟਰ ਆਦਿ ਅਕਸਰ ਬੁਣਦੀਆਂ ਰਹਿੰਦੀਆਂ। ਜੇ ਆਪਾਂ ਪੰਜਾਬ ਦੀ ਗੱਲ ਕਰਨੀ ਹੋਵੇ, ਕੁਛ ਉਸ ਕਿਸਮ ਦਾ ਵਰਤਾਰਾ ਤੁਹਾਡੇ ਪਰਿਵਾਰ ਵਿੱਚ ਵੀ ਸੀ ਪਹਿਲਾਂ? ਇਹ ਸਿੱਖਣ ਨੂੰ ਕਿੱਥੋਂ ਮਿਲਿਆ ਤੁਹਾਨੂੰ?
ਜੀ ਬਿਲਕੁਲ, ਜਦੋਂ ਮੇਰੀ ਪਹਿਲੀ ਬੇਟੀ ਅੱਜ ਤੋਂ 17 ਮਹੀਨੇ ਪਹਿਲੇ ਹੋਈ, ਤਾਂ ਮੇਰੇ ਘਰੋਂ ਮੇਰੀ ਦਾਦੀ ਨੇ ਔਰ ਮੇਰੀ ਨਾਨੀ ਨੇ ਉਹਦੇ ਵਾਸਤੇ ਬੁਣ ਕੇ ਕੁਝ ਸੈੱਟ ਭੇਜੇ ਸੀ, ਔਰ ਜਦੋਂ ਵੀ ਮੈਂ ਉਹ ਪਾ ਕੇ ਆਪਣੀ ਕਮਿਊਨਿਟੀ 'ਚ ਗਈ ਤਾਂ ਮੈਨੂੰ ਮਤਲਬ ਬਹੁਤ ਲੋਕਾਂ ਨੇ ਪੁੱਛਿਆ ਵੀ ਤੁਸੀਂ ਇਹ ਕਿੱਥੋਂ ਲੈ, ਤੁਹਾਨੂੰ ਇਹ ਕਿੱਥੋਂ ਮਿਲੇ? ਤੋ ਇਹ ਕਹਿ ਸਕਦੇ ਹਾਂ ਕਿ ਸਾਡੇ ਬਲੱਡ ਦੇ ਵਿੱਚ ਹੀ ਹੈ, ਤੋ ਉਹ ਸਾਰੇ ਘਰ ਦੇ ਵਿੱਚ ਵੀ ਮਤਲਬ ਉਹ ਬੁਣਦੇ ਸੀ, ਪਰਿਵਾਰਕ ਮੈਂਬਰ ਦੇ ਤੌਰ ਤੇ ਬੁਣਦੇ ਸੀਗੇ, ਹਨਾ। ਤੇ ਉਹਨਾਂ ਨੇ ਜਦੋਂ ਮੈਨੂੰ ਭੇਜੇ ਤਾਂ ਮੈਨੂੰ ਲੱਗਾ ਵੀ ਇਹਦਾ ਹੁੰਗਾਰਾ ਬਹੁਤ ਹੈ ਕਿ ਉਹਨਾਂ ਮੈਂ ਵੀ ਆਪਣੀ ਜਿਹੜਾ ਇਹ ਹੁਨਰ ਆ ਇਹਨੂੰ ਅੱਗੇ ਲੈ ਕੇ ਜਾਵਾਂ ਤੇ ਇਹਦੇ ਮਤਲਬ ਕਿ ਵਧੇਰੇ ਇਹਦੇ ਬਾਰੇ ਕੁਛ ਸੋਚਾਂ। ਤੋ ਫਿਰ ਥੋੜਾ ਜਿਹਾ ਕੁਦਰਤੀ ਤੌਰ ਤੇ ਬੇਟੀ ਵੱਲੋਂ ਆ ਗਿਆ, ਤਾਂ ਫਿਰ ਮੈਨੂੰ ਹੋਰ ਕੋਈ ਸੋਰਸ ਨਹੀਂ ਮਿਲਿਆ ਕੰਮ ਦਾ, ਤਾਂ ਫਿਰ ਇਹਨੂੰ ਹੀ ਇੱਕ ਆਪਣੇ ਹੁਨਰ ਨੂੰ ਇੱਕ ਐਜ਼ ਏ ਪ੍ਰੋਫੈਸ਼ਨ ਯੂਜ਼ ਕਰਨ ਦਾ ਮੈਂ ਸੋਚਿਆ।
ਤੇ ਜ਼ਿੰਦਗੀ 'ਚ ਔਖੇ ਸਮੇਂ ਦੀ ਗੱਲ ਕਰੀਏ, ਰੁਜ਼ਗਾਰ ਨਾਲ ਸੰਬੰਧਿਤ ਕਿਹੋ ਜਿਹੇ ਮੌਕੇ ਤੁਹਾਡੇ ਕੋਲ ਸੀ? ਕੀ ਕੰਮਕਾਰ ਕਰਦੇ ਸੀ? ਕੀ ਇਹ ਇੱਕ ਵਾਧੂ ਸਰੋਤ ਹੈ ਆਮਦਨ ਦਾ ਜਾਂ ਮੁੱਖ ਤੌਰ ਤੇ ਇਹੀ ਕੰਮ ਕਰ ਰਹੇ ਹੋ?
ਜਿੱਦਾਂ ਮੈਨੂੰ ਆਸਟ੍ਰੇਲੀਆ ਵਿੱਚ ਆਈ ਨੂੰ 12 ਸਾਲ ਹੋ ਗਏ ਨੇ, ਤੇ ਮੈਂ ਕਦੀ ਵੀ ਗਵਰਨਮੈਂਟ ਦੇ ਪੈਸੇ ਤੇ ਯਕੀਨ ਨਹੀਂ ਕੀਤਾ ਕਿ ਮੈਂ ਕਿਸੇ ਤੋਂ ਹੈਲਪ ਮੰਗਾਂ ਜਾਂ ਮੈਂ ਕਿਸੇ ਤੋਂ ਡੋਨੇਸ਼ਨ ਲਵਾਂ ਜਾਂ ਐਵੇਂ। ਮੈਂ ਖੁਦ ਤੋਂ ਹਾਰਡ ਵਰਕਰ ਇੰਡੀਪੈਂਡੈਂਟ ਲੜਕੀ ਰਹੀ ਹਾਂ ਸ਼ੁਰੂ ਤੋਂ। ਮੈਂ ਪਹਿਲੇ ਬ੍ਰਿਸਬਨ ਸੀਗੀ, ਪਿਛਲੇ 2 ਸਾਲ ਤੋਂ ਮੈਂ ਮੈਲਬਨ ਦੇ ਵਿੱਚ ਮੂਵ ਹੋਈ ਹਾਂ, ਤੇ ਬ੍ਰਿਸਬਨ ਦੇ ਵਿੱਚ ਮੈਂ ਐਜ਼ ਏ ਸਿਕਿਉਰਿਟੀ ਆਫਿਸਰ ਜੋਬ ਕਰਦੀ ਸੀ, ਜਿਹੜਾ ਕਿ ਬਹੁਤ ਹੀ ਵਧੀਆ ਲੈਵਲ ਤੇ ਮੈਂ ਗਈ ਸੀ। ਐਜ਼ ਏ ਸੁਪਰਵਾਈਜ਼ਰ ਵੀ ਮੈਂ ਜੋਬ ਕੀਤੀ ਹੈ, ਲਾਈਕ ਬਹੁਤ ਵਧੀਆ ਲੈਵਲ ਤੇ। ਤਾਂ ਇੱਥੇ ਜਦੋਂ ਮੈਰਿਜ ਹੋ ਗਈ ਤੇ ਮੈਰਿਜ ਹੋਣ ਤੋਂ ਬਾਅਦ ਜਲਦੀ ਮਗਰੋਂ ਮੇਰੀ ਬੇਟੀ ਹੋਣ ਵਾਲੀ ਸੀ, ਪਰ ਫਿਰ ਵੀ ਮੈਂ ਹਿੰਮਤ ਨਹੀਂ ਹਾਰੀ, ਮੈਂ ਨਰਸਿੰਗ ਦੀ ਜੋਬ ਕਰਦੀ ਸੀਗੀ ਤੇ ਮੈਂ ਕਰਦੀ ਰਹੀ ਕੰਟੀਨਿਊ। ਪਰ ਜਦੋਂ ਮੇਰੀ ਛੋਟੀ ਬੇਟੀ ਹੋਈ ਤੇ ਉਹ ਥੋੜੀ ਜਿਹੀ ਉਹਦੀ ਬਰਥ ਤੇ ਬਾਏ ਬਰਥ ਹੀ ਥੋੜੀ ਜਿਹੀ ਪ੍ਰੋਬਲਮ ਆ ਗਈ ਕਿ ਉਹਨੂੰ ਮੈਂ ਕਿਤੇ ਵੀ ਡਰੋਪ ਨਹੀਂ ਕਰ ਸਕਦੀ, ਔਰ ਇੱਕ ਕਰੋਨਾ ਦਾ ਕਰਕੇ ਇੰਨਾ ਜ਼ਿਆਦਾ ਹੋ ਗਿਆ ਕਿ ਮੈਂ ਆਪਣੀ ਬੱਚੀ ਨੂੰ ਕੋਈ ਚਾਈਲਡ ਕੇਅਰ ਵਾਲਾ ਤਾਂ ਦੇਖ ਹੀ ਨਹੀਂ ਸਕਦਾ ਉਹਨੂੰ, ਕਿਉਂਕਿ ਉਹਨੂੰ ਸਪੈਸ਼ਲ ਫੀਡ ਦੇਣੀ ਪੈਂਦੀ ਹੈ। ਉਹਦੀ ਥੋੜੀ ਜਿਹੀ ਕੰਡੀਸ਼ਨ ਬਾਏ ਬਰਥ ਹੀ ਸੀਗੀ ਕਿ ਉਹ ਕਲੈਫਟ ਪੈਲਟ ਨਾਲ ਬੋਰਨ ਹੋਈ ਸੀਗੀ, ਔਰ ਉਹਨੂੰ ਉਹਦੀ ਸਰਜਰੀ ਹੋਏਗੀ ਆਫਟਰ ਜਦੋਂ 1.5-2 ਸਾਲ ਦੀ ਹੋ ਜਾਏਗੀ। ਤੇ ਫਿਰ ਮੇਰੇ ਲਈ ਸਰੋਤ ਬਿਲਕੁਲ ਬੰਦ ਹੋ ਗਿਆ ਸੀ ਆਮਦਨ ਦਾ। ਤੋ ਫਿਰ ਹੁਣ ਇਸ ਮਾਹੌਲ ਦੇ ਵਿੱਚ ਜਦ ਕਿ ਈਵਨ ਕਰੋਨਾ ਚੱਲ ਰਿਹਾ ਹੈ ਤੇ ਸਭ ਕੁਛ, ਨਾ ਤਾਂ ਕੋਈ ਪਰਿਵਾਰਕ ਮੈਂਬਰ ਇੰਡੀਆ ਤੋਂ ਆ ਸਕਦਾ ਸੀ ਸਪੋਰਟ ਕਰਨ ਲਈ ਕੁਛ ਵੀ, ਤੋ ਫਿਰ ਮੈਂ ਸੋਚਿਆ ਕਿ ਮੈਂ ਕਿਸੇ ਤੋਂ ਮੰਗ ਕੇ ਤਾਂ ਖਾਵਾਂਗੀ ਨਹੀਂ, ਪਰ ਇੰਝ ਹੈ ਕਿ ਮੈਂ ਕੁਛ ਕਰਾਂ ਤੇ ਮੇਰੀ ਕਮਿਊਨਿਟੀ ਮੇਰੀ ਹੈਲਪ ਕਰ ਸਕਦੀ ਹੈ। ਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਕਿ ਕਮਿਊਨਿਟੀ ਸੱਚੀ ਚ ਬਹੁਤ ਜ਼ਿਆਦਾ ਹੈਲਪ ਕਰ ਰਹੀ ਹੈ। ਮੈਂ ਜਿਹੜੀ ਵੀ ਕੋਈ ਚੀਜ਼ ਬਣਾਉਂਦੀ ਹਾਂ ਸਭ ਤੋਂ ਪਹਿਲਾਂ ਮੇਰੀ ਕਮਿਊਨਿਟੀ ਮੈਨੂੰ ਅੱਗੇ ਵੱਧ ਕੇ ਮੇਰੇ ਤੋਂ ਲੈਂਦੀ ਹੈ, ਉਹਦੇ ਨਾਲ ਮੈਨੂੰ ਬਹੁਤ ਜ਼ਿਆਦਾ ਹੁੰਗਾਰਾ ਵੀ ਮਿਲਦਾ ਤੇ ਹਿੰਮਤ ਵੀ ਮਿਲਦੀ ਹੈ, ਜਜ਼ਬਾ ਵੀ ਭਰ ਜਾਂਦਾ ਮੇਰੀ ਹਿੰਮਤ ਵਿੱਚ ਕਿ ਮੈਂ ਅੱਗੇ ਵੀ ਇਹ ਕੰਮ ਵਧੀਆ ਤਰੀਕੇ ਨਾਲ ਕਰ ਸਕਦੀ ਹਾਂ।
ਕਿੰਨੇ ਬੱਚੇ ਨੇ ਤੁਹਾਡੇ?
ਮੇਰੀਆਂ ਦੋ ਬੇਟੀਆਂ ਨੇ, ਇੱਕ 17 ਮਹੀਨੇ ਦੀ ਬੇਟੀ ਹੈ ਔਰ ਇੱਕ, ਉਹਨੇ 1 ਵੀਕ ਬਾਅਦ 4 ਮਹੀਨਿਆਂ ਦੀ ਹੋ ਜਾਣਾ।
ਸੋ ਇੱਕ ਛੋਟਾ ਪਰਿਵਾਰ ਤੇ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਕਿ ਉਹਨਾਂ ਦੋਨਾਂ ਬੱਚਿਆਂ ਦੀ ਪਰਵਰਿਸ਼ ਵਧੀਆ ਢੰਗ ਨਾਲ ਕਰੋ, ਉਸੇ ਕਰਕੇ ਮੇਰਾ ਖਿਆਲ ਕੰਮਕਾਰ ਤੁਸੀਂ ਫਿਰ ਬਾਹਰ ਨਹੀਂ ਕਰ ਰਹੇ ਇਸ ਵੇਲੇ?
ਜੀ ਬਿਲਕੁਲ ਨਹੀਂ, ਕਿਉਂਕਿ ਪਹਿਲੇ ਮੈਂ ਕੰਮ ਕੀਤਾ ਸੀ ਜਦੋਂ ਮੇਰੀ ਵੱਡੀ ਬੇਟੀ ਹੋਈ ਸੀ, ਤੇ ਵੱਡੀ ਬੇਟੀ ਦੇ ਹੁੰਦਿਆਂ ਹੀ ਮੇਰੇ ਹਸਬੈਂਡ ਨੂੰ ਹਾਰਟ ਇਸ਼ੂ ਹੋ ਗਿਆ ਸੀ ਥੋੜਾ ਜਿਹਾ, ਉਹਦਾ ਕਰਕੇ ਉਹਨਾਂ ਦੀ ਹੈਲਥ ਕੰਡੀਸ਼ਨ ਕਰਕੇ ਉਹ ਕੰਮ ਨਹੀਂ ਕਰ ਸਕਦੇ ਸੀ ਬਾਹਰ, ਤੇ ਮੈਨੂੰ ਜਾਣਾ ਹੀ ਪਿਆ ਕਿਉਂਕਿ ਇੱਥੇ ਜਿੰਨੇ ਜੀ ਕਮਾਉਣ ਓਨਾ ਹੀ ਕਰਨਾ ਪੈਂਦਾ ਹੈ, ਪ੍ਰਦੇਸ਼ਾਂ ਦੇ ਵਿੱਚ ਥੋੜਾ ਐਵੇਂ ਹੋ ਜਾਂਦਾ ਹੈ। ਤੋ ਮੈਂ ਕਿਸੇ ਸੈਂਟਰ ਲਿੰਕ ਪੇਮੈਂਟ 'ਚ ਬਿਲੀਵ ਨਹੀਂ ਕਰਦੀ, ਤੋ ਇਸ ਲਈ ਮੈਂ ਸ਼ੁਰੂ ਤੋਂ ਹਾਰਡ ਵਰਕ ਕੀਤਾ, ਬਟ ਹੁਣ ਵੀ ਬੇਟੀਆਂ ਲਈ ਵੀ ਇੱਕ ਰੋਲ ਮਾਡਲ ਬਣਨਾ ਹੈ, ਉਹਨਾਂ ਨੂੰ ਮੈਂ ਇਹ ਨਹੀਂ ਦੱਸਣਾ ਚਾਹੁੰਦੀ ਕਿ ਤੁਹਾਡੇ ਮੰਮਾ ਜਸਟ ਘਰੇ ਰਹਿ ਕੇ ਵਿਹਲੇ ਰਹਿ ਕੇ ਹੀ ਸਿਰਫ ਤੁਹਾਡੀ ਪਰਵਰਿਸ਼ ਕਰ ਰਹੇ ਨੇ, ਉਹਨਾਂ ਲਈ ਵੀ ਮੈਂ ਇੱਕ ਵਧੀਆ ਰੋਲ ਮੰਮ ਬਣਨਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹ ਪਤਾ ਲੱਗੇ ਕਿ ਸਾਡੇ ਮੰਮੀ ਵੀ ਹਾਰਡ ਵਰਕ ਕਰਦੇ ਨੇ। ਸੋ ਮੈਨੂੰ ਲੱਗਾ ਕਿ ਇਹ ਸਭ ਤੋਂ ਵਧੀਆ ਤਰੀਕਾ ਹੈ, ਉਹਨਾਂ ਨਾਲ ਟਾਈਮ ਵੀ ਸਪੈਂਡ ਹੋਵੇਗਾ ਤੇ ਘਰ ਵਿੱਚ ਬੈਠ ਕੇ ਮੈਂ ਸਾਰਾ ਕੰਮ ਵੀ ਕਰ ਸਕਦੀ ਹਾਂ।
ਸੋ ਇਹ ਜਿਹੜਾ ਹੈਂਡ ਨੀਟਿੰਗ ਵਾਲਾ ਬਿਜ਼ਨਸ ਤੁਸੀਂ ਤੋਰਿਆ, ਸੋ ਮੁੱਖ ਤੌਰ ਤੇ ਹੁਣ ਆਮਦਨ ਦਾ ਇਹੀ ਜ਼ਰੀਆ ਤੁਹਾਡੇ ਪਰਿਵਾਰ ਲਈ?
ਫਿਲਹਾਲ ਹੀ ਹੈ, ਆਉਣ ਵਾਲੇ ਸਮੇਂ 'ਚ ਦੇਖੋ, ਅਗਰ ਜਦੋਂ ਕਰੋਨਾ ਦਾ ਖਤਮ ਹੁੰਦਾ ਤਾਂ ਮੇਰੇ ਹਸਬੈਂਡ ਸ਼ਾਇਦ ਵਾਪਸ ਕੰਮ 'ਤੇ ਜਾਣ, ਪਰ ਮੇਰੇ ਲਈ ਇਹੀ ਸੋਰਸ ਹੋਵੇਗਾ।
ਤੇ ਕਾਮ ਧਾਰਨਾ ਕਿ ਹੱਥੀਂ ਬੁਣਿਆ ਸਮਾਨ ਅਕਸਰ ਮਹਿੰਗਾ ਪੈਂਦਾ, ਜੇ ਮਤਲਬ ਆ ਮਸ਼ੀਨਾਂ 'ਤੇ ਬਣੇ ਜਿਹੜੇ ਸਮਾਨ ਦੀ ਗੱਲ ਕਰੀਏ, ਹੱਥ ਖੱਡੀ 'ਤੇ ਬਣੇ ਸਮਾਨ ਦੀ ਗੱਲ ਕਰੀਏ, ਉਹਦੇ ਬਾਰੇ ਕੁਝ ਦੱਸਣਾ ਚਾਹੋਗੇ?
ਸੋ ਫਾਰ ਜਿੰਨੇ ਕੁ ਵੀ ਹੁਣ ਤੱਕ ਮੇਰੇ ਕਮਿਊਨਿਟੀ ਨੇ ਸਪੋਰਟ ਕੀਤੀ ਹੈ, ਜਿੰਨਾ ਕੁ ਵੀ ਸਮਾਨ ਖਰੀਦਿਆ, ਉਹਨਾਂ ਨੂੰ ਕੁਛ ਵੀ ਮਹਿੰਗਾ ਨਹੀਂ ਲੱਗਾ।
ਇਹ ਸਾਰਾ ਸਮਾਨ ਤੁਸੀਂ ਖੁਦ ਬੁਣਦੇ ਹੋ ਜਾਂ ਇਹਨੂੰ ਅੱਗੇ ਵੀ ਭੇਜ ਦਿੰਦੇ ਹੋ ਕਿਤੇ?
ਦੇਖੋ ਜਦੋਂ ਕੁਛ ਥੋੜਾ ਜਿਹਾ ਜ਼ਿਆਦਾ ਸਮਾਨ ਆ ਜਾਂਦਾ ਹੈ ਤਾਂ ਫਿਰ ਮੈਂ ਹੈਲਪ ਵੀ ਲੈ ਲੈਂਦੀ ਹਾਂ, ਔਰ ਮੇਰੇ ਹੈਗੇ ਨੇ ਫਰੈਂਡ ਸਰਕਲ ਦੇ ਵਿੱਚ, ਫੈਮਿਲੀ ਮੈਂਬਰਸ ਦੇ ਵਿੱਚ ਜਿਹੜੇ ਕਿ ਹੈਲਪ ਕਰ ਸਕਦੇ ਨੇ ਅਗਰ ਥੋੜਾ ਜਿਹਾ ਜ਼ਿਆਦਾ ਸਮਾਨ ਆ ਜਾਏ, ਜਿਵੇਂ ਕਿ ਵੱਡੀਆਂ ਬੈੱਡ ਸ਼ੀਟਸ ਆ ਜਾਂਦੀਆਂ ਨੇ ਜਾਂ ਕਹਿ ਲਓ ਕਿ ਟੇਬਲ ਰਨਰਸ ਵੱਡੇ ਆ ਜਾਂਦੇ ਨੇ, ਤਾਂ ਫਿਰ ਉਦੋਂ ਮੈਂ ਸਹਿਯੋਗ ਵੀ ਲੈ ਲੈਂਦੀ ਹਾਂ ਕਿਉਂਕਿ ਓਬਵੀਅਸਲੀ ਹੱਥ ਨਾਲ ਬੰਦਾ ਜ਼ਿਆਦਾ ਨਹੀਂ ਕਰ ਸਕਦਾ, ਔਰ ਮੇਰੀ ਕੋਸ਼ਿਸ਼ ਇਹ ਹੈ ਕਿ ਇਸ ਕੰਮ ਨੂੰ ਮੈਂ ਵੱਡੇ ਲੈਵਲ 'ਤੇ ਲੈ ਕੇ ਜਾਵਾਂ।
ਅਤੇ ਕੋਵਿਡ-19 ਨੇ ਬੜੇ ਲੋਕਾਂ ਨੂੰ ਇੱਕ ਬੜੇ ਬਲੈਕ ਹੋਲ 'ਚ ਪਾ ਦਿੱਤਾ, ਮਾਨਸਿਕ ਤਣਾਅ ਦੀ ਆਪਾਂ ਗੱਲ ਕਰੀਏ, ਪਰਿਵਾਰਾਂ ਦੀ ਆਰਥਿਕ ਦਸ਼ਾ 'ਤੇ ਬੜਾ ਮਾੜਾ ਅਸਰ ਪਾਇਆ, ਤੁਹਾਡੇ ਪਰਿਵਾਰ 'ਤੇ ਵੀ ਇਹਦੇ ਕਾਫੀ ਬੁਰੇ ਅਸਰ ਰਹੇ। ਸੋ ਕੀ ਸੁਨੇਹਾ ਹੋਊਗਾ ਉਹਨਾਂ ਲੋਕਾਂ ਲਈ ਜਿਹੜੇ ਇਸ ਵੇਲੇ ਕੋਸ਼ਿਸ਼ ਕਰ ਰਹੇ ਆ ਹਾਲਾਤ ਤੋਂ ਬਿਹਤਰ ਕਰਨ ਦੀ, ਮਾਨਸਿਕ ਤਣਾਅ ਤੋਂ ਬਾਹਰ ਆਉਣ ਦੀ?
ਮੇਰਾ ਸਭ ਲਈ ਇਹੀ ਸੁਨੇਹਾ ਹੈ ਕਿ ਦੇਖੋ ਤੁਸੀਂ ਹਿੰਮਤ ਕਰੋਗੇ ਤੇ ਖੁਦਾ ਵੀ ਤੁਹਾਡੇ ਨਾਲ ਹੈ। ਔਰ ਜੇ ਮੈਂ ਆਪਣੀ ਪਰਸਨਲ ਲਾਈਫ ਨੂੰ ਥੋੜਾ ਜਿਹਾ ਡਿਸਕਲੋਜ਼ ਕਰਾਂ ਤੇ ਮੈਂ ਉਸ ਹਨੇਰੇ ਟਾਈਮ ਤੋਂ ਵੀ, ਉਸ ਕਾਲੀਆਂ ਰਾਤਾਂ ਕਾਲੇ ਦਿਨਾਂ ਚੋਂ ਨਿਕਲੀ ਹਾਂ ਜਦੋਂ ਮੇਰੇ ਕੋਲ ਖਾਣ ਲਈ 2 ਵਕਤ ਦੀ ਰੋਟੀ ਵੀ ਨਹੀਂ ਹੁੰਦੀ ਸੀ ਆਸਟ੍ਰੇਲੀਆ 'ਚ। ਮੈਂ ਕਈ ਵਾਰੀ ਸੋਚਦੀ ਹੁੰਦੀ ਸੀ ਕਿ ਅੱਜ ਤਾਂ ਗੁਰਦੁਆਰੇ ਵੀ ਤੁਰਨ ਦੀ ਹਿੰਮਤ ਨਹੀਂ ਹੈਗੀ, ਮੈਂ ਜਾ ਨਹੀਂ ਸਕਦੀ, ਮੈਂ ਲੰਗਰ ਨਹੀਂ ਛੱਕ ਸਕਦੀ। ਸੋ ਪਰ ਮੈਂ ਹਿੰਮਤ ਨਹੀਂ ਹਾਰਦੀ ਸੀ, ਉਸ ਟਾਈਮ ਵੀ ਮੇਰੇ 'ਚ ਜਜ਼ਬਾ ਇੱਦਾਂ ਦਾ ਸੀ ਕਿ ਮੈਂ ਸੋਚਦੀ ਸੀ ਜੇ ਮੈਂ ਅੱਜ ਇੱਥੇ ਹਾਂ ਤਾਂ ਕੱਲ੍ਹ ਮੈਂ ਹਾਈ ਲੈਵਲ 'ਤੇ ਜਾਊਂਗੀ। ਸੋ ਉਹਨਾਂ ਦਿਨਾਂ ਨੂੰ ਅਗਰ ਮੈਂ ਯਾਦ ਕਰਾਂ ਤਾਂ ਮੈਂ ਸੋਚਦੀ ਕਿ ਮੈਂ ਬਹੁਤ ਹੀ ਉਹਨਾਂ ਤੋਂ ਸਿੱਖ ਕੇ, ਉਹਨਾਂ ਦਿਨਾਂ ਤੋਂ ਜਜ਼ਬਾ ਭਰ ਕੇ, ਹਿੰਮਤ ਲੈ ਕੇ। ਟਾਈਮ ਆਇਆ ਸੀ ਜਦੋਂ ਸੂਸਾਈਡਲ ਥੋਟ ਵੀ ਮਨ 'ਚ ਆਉਂਦੇ ਸੀ, ਜਦੋਂ ਕਹਿ ਲਓ ਕਿ ਮਾਨਸਿਕ ਤਣਾਅ ਵੀ ਆਉਂਦਾ ਸੀ, ਪਰ ਉਸ ਟਾਈਮ 'ਤੇ ਵੀ ਆਪਣੇ ਹੁਨਰ ਨੂੰ ਹੀ ਦੇਖਿਆ ਕਿ ਸਾਡੇ ਵਿੱਚ ਕਿਹੜੀ ਕੈਪੇਬਿਲਿਟੀ ਆ ਜਿਹਨੂੰ ਲੈ ਕੇ ਅਸੀਂ ਅੱਗੇ ਜਾ ਸਕਦੇ ਹਾਂ, ਕਿਉਂਕਿ ਮੌਤ ਕਿਸੇ ਚੀਜ਼ ਦਾ ਸਲਿਊਸ਼ਨ ਨਹੀਂ ਆ, ਜਾਂ ਕਹਿ ਲਓ ਕਿ ਨੈਗੇਟਿਵਿਟੀ ਕਿਸੇ ਚੀਜ਼ ਦਾ ਸਲਿਊਸ਼ਨ ਨਹੀਂ ਆ। ਕਿਸੇ ਵੀ ਚੀਜ਼ ਦਾ ਹੱਲ ਹੈ ਉਹ ਸਿਰਫ ਤੇ ਸਿਰਫ ਪੋਜ਼ਿਟਿਵਿਟੀ, ਆਪਣੇ ਆਪ ਨੂੰ ਸਕਾਰਾਤਮਕ ਰੱਖਣਾ, ਇਹੀ ਇੱਕ ਹੱਲ ਹੈ। ਸੋ ਮੈਂ ਇਸ ਜਜ਼ਬੇ ਦੇ ਨਾਲ ਅੱਗੇ ਵੱਧਦੀ ਗਈ, ਔਰ ਹੋਰ ਵੀ ਵਧੇਰੇ ਕਹਿ ਸਕਦੀ ਕਿ ਗੁਰੂ ਸਾਹਿਬ ਜੀ ਦੀ ਇੰਨੀ ਕੁ ਕਿਰਪਾ ਰਹੀ ਹੈ ਕਿ ਆਪਣੀ ਕਮਿਊਨਿਟੀ, ਜਿੰਨੀ ਵੀ ਪੰਜਾਬੀ ਭੈਣ ਭਰਾਵਾਂ ਨਾਲ ਮੇਰਾ ਹੁਣ ਤੱਕ ਵਾਰਤਾਲਾਪ ਰਹੀ ਹੈ ਜਾਂ ਸੰਬੰਧ ਰਿਹਾ ਹੈ, ਉਹਨਾਂ ਨੇ ਮੈਨੂੰ ਅਗਾਂਹ ਵਧੂ ਜਜ਼ਬੇ ਨਾਲ ਹੀ ਮਤਲਬ ਨਿਵਾਜਿਆ, ਮਤਲਬ ਕਿ ਅਗਾਂਹ ਵਧੂ ਉਹਨਾਂ ਨੇ ਮੈਨੂੰ ਹਿੰਮਤ ਹੀ ਦਿੱਤੀ ਹੈ। ਸੋ ਮੈਂ ਇਹ ਕਹਾਂਗੀ ਕਿ ਤੁਸੀਂ ਬੋਲੋ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਾਨਸਿਕ ਤਣਾਅ ਤੇ ਕੁਛ ਹੈ ਤਾਂ ਤੁਸੀਂ ਆਪਣਾ ਹੱਥ ਰੇਜ਼ ਕਰੋ, ਆਪਣੀ ਬਾਂਹ ਉਠਾਓ, ਆਵਾਜ਼ ਉਠਾਓ, ਆਸਟ੍ਰੇਲੀਆ ਇੱਕ ਇਹੋ ਜਿਹੀ ਕੰਟਰੀ ਹੈ, ਆਪਣੀ ਕਮਿਊਨਿਟੀ ਇਹੋ ਜਿਹੀ ਹੈ ਕਿ ਤੁਹਾਨੂੰ ਕਿਤੇ ਨਾ ਕਿਤੇ ਹੱਲ ਜ਼ਰੂਰ ਮਿਲੇਗਾ। ਸੋ ਮੇਰੀ ਸਭ ਨੂੰ ਇਹੀ ਸੁਨੇਹਾ ਕਿ ਜੇ ਤੁਹਾਨੂੰ ਮਾਨਸਿਕ ਤਣਾਅ ਆ ਤਾਂ ਇਹ ਸੋਚੋ ਨਾ ਕਿ ਤੁਹਾਨੂੰ ਕੋਈ ਬਿਮਾਰੀ ਹੈ। ਅੱਜ ਕੱਲ 100 ਵਿੱਚੋਂ 90% ਲੋਕ ਇਹੀ ਇਹਦੇ ਵਿੱਚ ਜਾ ਰਹੇ ਨੇ, ਸਪੈਸ਼ਲੀ ਇਸ ਟਾਈਮ। ਤਾਂ ਮੈਂ ਤਾਂ ਸਭ ਨੂੰ ਇਹੀ ਕਹਾਂਗੀ ਕਿ ਜੇ ਤੁਹਾਡੇ ਅੰਦਰ ਕੋਈ ਹੁਨਰ ਹੈਗਾ ਆ ਉਹਨੂੰ ਪਛਾਣੋ, ਔਰ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ, ਆਪਣੇ ਆਪ ਲਈ ਦੇਖੋ ਕਿ ਤੁਸੀਂ ਆਪਣੇ ਲਈ ਕੀ ਕਰ ਸਕਦੇ ਹੋ। ਜਦੋਂ ਤੁਸੀਂ ਆਪਣੇ ਲਈ ਕੁਛ ਕਰਦੇ ਹੋ, ਆਪਣੇ ਆਪ ਨੂੰ ਖੁਸ਼ ਰੱਖਦੇ ਹੋ, ਤਾਂ ਤੁਹਾਡਾ ਮਾਨਸਿਕ ਤਣਾਅ ਬਹੁਤ ਹੱਦ ਤੱਕ ਤਾਂ ਉਦੋਂ ਹੀ ਖਤਮ ਹੋ ਜਾਂਦਾ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ। ਔਰ ਜਦੋਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰਦਾ ਤਾਂ ਦੁਨੀਆ ਤੁਹਾਨੂੰ ਆਪਣੇ ਆਪ ਪਿਆਰ ਕਰੇਗੀ।
ਜੀ, ਬਹੁਤ ਬਹੁਤ ਮਿਹਰਬਾਨੀ, ਬੜਾ ਖੂਬਸੂਰਤ ਸੁਨੇਹਾ ਤੁਹਾਡਾ, ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਦੇਣ ਲਈ। ਅਤੇ ਅਸੀਂ ਆਪਣੇ ਸੁਣ ਵਾਲਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਮਾਨਸਿਕ ਤਣਾਅ ਦੀ ਸਥਿਤੀ 'ਚ ਤੁਸੀਂ ਬਿਓਂਡ ਬਲੂ ਨੂੰ 1322-4636 'ਤੇ ਸੰਪਰਕ ਕਰ ਸਕਦੇ ਹੋ। ਇਹ ਇੱਕ ਇਸ ਕਿਸਮ ਦੀ ਸਮੱਸਿਆ ਜਿਹਦਾ ਹੱਲ ਲੱਭਿਆ ਜਾ ਸਕਦਾ, ਜਿਵੇਂ ਕੁਲਦੀਪ ਹੁਣਾਂ ਨੇ ਦੱਸਿਆ ਕਿ ਲੋੜ ਆ ਤਾਂ ਹੱਥ ਖੜ੍ਹਾ ਕਰਨ ਦੀ, ਆਪਣੇ ਆਲੇ ਦੁਆਲੇ ਨੂੰ, ਆਪਣੇ ਪਿਆਰਿਆਂ ਨੂੰ ਦੱਸਣ ਦੀ ਕਿ ਤੁਸੀਂ ਇਸ ਸਥਿਤੀ 'ਚੋਂ ਲੰਘ ਰਹੇ ਹੋ, ਕਿਉਂਕਿ ਕੋਵਿਡ-19 ਨੇ ਬਹੁਤ ਬੁਰੀ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਭਾਵਿਤ ਕੀਤੀਆਂ ਨੇ। ਜੇ ਬਿਓਂਡ ਬਲੂ ਦੀ ਵੈਬਸਾਈਟ ਦੇਖੋ ਤਾਂ ਉੱਥੇ ਲਿਖਿਆ ਹੋਇਆ ਕਿ ਤਕਰੀਬਨ 3 ਮਿਲੀਅਨ ਦੇ ਕਰੀਬ ਆਸਟ੍ਰੇਲੀਅਨ ਲੋਕ ਇਸ ਵੇਲੇ ਇਸ ਚੀਜ਼ ਤੋਂ ਗ੍ਰਸਤ ਨੇ। ਸੋ ਇਸ ਲਈ ਸਾਰੇ ਆਪੋ ਆਪਣਾ ਖਿਆਲ ਰੱਖੋ। ਅਤੇ ਕੁਲਦੀਪ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਅਤੇ ਸੋਹਣੀਆਂ ਸਿਆਣੀਆਂ ਗੱਲਾਂ ਅਤੇ ਆਪਣੀ ਜੀਵਨ ਦੇ ਨਿੱਜੀ ਤਜ਼ਰਬਿਆਂ ਰਾਹੀਂ ਕੁਛ ਇਸ ਮਸਲੇ 'ਤੇ ਵੀ ਚਾਨਣ ਪਾਉਣ ਦੀ ਕੋਸ਼ਿਸ਼ ਕੀਤੀ।
ਬਹੁਤ ਬਹੁਤ ਧੰਨਵਾਦ ਜੀ, SBS ਪੰਜਾਬੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। You with SBS Radio.